ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ। ਪਾਨੀ ਪੱਖਾ ਪੀਸੋ ਸੰਤ ਆਗੈ, ਗੁਣ ਗੋਵਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸਮਾਰੈ, ਇਹੋ ਬਿਸਰਾਮ ਨਿਧ ਪਾਈ। ਪਾਨੀ ਪੱਖਾ ਪੀਸੋ ਸੰਤ ਆਗੈ, ਗੁਣ ਗੋਵਿੰਦ ਜਸ ਗਾਈ। ਸਾਸ ਸਾਸ ਮਨ ਨਾਮ ਸਮਾਰੈ, ਇਹੋ ਬਿਸਰਾਮ ਨਿਧ ਪਾਈ। ਤੁਮ ਕਰ ਹੋ ਦਇਆ ਮੇਰੇ ਸਾਈ, ਐਸੀ ਮਤ ਦੀਜੈ ਮੇਰੇ ਠਾਕੁਰ, ਸਦਾ ਸਦਾ ਤੁਦ ਧਿਆਈ। ਰਹਾਉ ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ, ਬਿਨਸ ਜਾਏ ਪਰਮਾਈ। ਆਨੰਦ ਰੂਪ ਰਵਿਓ ਸਭ ਮੱਦੇ, ਜਾਤ ਕਾਤ ਪੇਖੋ ਜਾਈ। ਤੁਮ ਦਇਆਲ ਕਿਰਪਾਲ ਕਿਰਪਾ ਨਿਧ, ਪਤਤ ਪਾਵਨ ਗੋਸਾਈ। ਕੋਟ ਸੁਖ ਆਨੰਦ ਰਾਜ ਪਾਏ, ਮੁਖ ਤੇ ਨਿਮਖ ਬੁਲਾਈ। ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕਾ ਮਨ ਪਾਈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਜਾਪ ਤਾਪ ਭਗਤ ਸਾ ਪੂਰੀ, ਜੋ ਪ੍ਰਭ ਕਾ ਮਨ ਪਾਈ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਤੋਂ ਉਪਰੰਤ ਸਤਿਗੁਰਾਂ ਦੇ ਪਾਵਨ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤਥਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਹੋ। ਦੀਨ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਸ੍ਰੀ ਮੁੱਖ ਵਾਕ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਹੈ ਕਿ ਹੇ ਅਕਾਲ ਪੁਰਖ, ਤੁਸੀਂ ਕਿਰਪਾ ਕਰੋ, ਸਾਡੇ 'ਤੇ ਰਹਿਮਤ ਕਰੋ। ਸਾਨੂੰ ਐਸੀ ਮਤ ਬਖਸ਼ੋ, ਐਸੀ ਅਕਲ ਬੁੱਧ ਬਖਸ਼ੋ ਜਿਸ ਮਤ ਬੁੱਧ ਕਰਕੇ ਅਸੀਂ ਸੇਵਾ ਕਰ ਸਕੀਏ। ਸੇਵਾ ਮੰਗੈ ਸੇਵਕੋ, ਲਾਈਆਂ ਆਪਣੀ ਸੇਵ। ਜਦੋਂ ਸੇਵਕ ਸੇਵਾ ਮੰਗਦਾ ਹੈ, ਸੱਚੇ ਪਾਤਸ਼ਾਹ ਜੀ ਤਰੁੱਟ ਕੇ ਰਹਿਮਤ ਕਰਕੇ ਫਿਰ ਉਹਨਾਂ ਨੂੰ ਆਪਣੀ ਸੇਵਾ ਵਿੱਚ ਲਾ ਲੈਂਦੇ ਹਨ। ਇੱਕ ਸੇਵਕ ਗੁਰਪਾਸ, ਇੱਕ ਗੁਰਕਾਰੇ ਲਾਈਆਂ, ਇਕਣਾ ਨੂੰ ਸੱਚੇ ਪਾਤਸ਼ਾਹ ਜੀ ਆਪਣੇ ਕੋਲ ਬਿਠਾ ਲੈਂਦੇ ਨੇ। ਜਿਵੇਂ ਭਾਈ ਨੰਦ ਲਾਲ ਸਿੰਘ ਜੀ ਨੂੰ ਸਤਿਗੁਰਾਂ ਨੇ ਆਪਣੇ ਕੋਲ ਰੱਖਿਆ, ਜਦੋਂ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਮੇਰੇ 'ਤੇ ਵੀ ਕਿਰਪਾ ਕਰੋ, ਮੈਂ ਵੀ ਕਿਰਪਾਨ ਚੁੱਕ ਕੇ ਮੈਦਾਨੇ ਜੰਗ ਅੰਦਰ ਜਾਵਾਂ ਅਤੇ ਹਜ਼ੂਰ ਨੇ ਕਿਹਾ ਸੀ ਤੁਸੀਂ ਸਾਡੇ ਕੋਲ ਰਹੋ, ਤੁਸੀਂ ਆਪਣੀ ਕਲਮ ਰੂਪੀ ਤਲਵਾਰ ਚਲਾਓ। ਇਉਂ ਸੱਚੇ ਪਾਤਸ਼ਾਹ ਇਕਨਾ ਸੇਵਕਾਂ ਨੂੰ ਆਪਣੇ ਕੋਲ ਬਿਠਾ ਲੈਂਦੇ ਹਨ, ਇਕਨਾ ਨੂੰ ਸੇਵਾ ਦੇ ਵਿੱਚ ਲਾ ਦਿੰਦੇ ਹਨ। ਸੰਗਤ ਜੀ, ਪੁਰਾਤਨ ਸਮੇਂ ਪਾਣੀ ਢੋਣ ਦੀ ਸੇਵਾ, ਪੱਖਾ ਝੱਲਣ ਦੀ ਸੇਵਾ, ਆਟਾ ਪੀਸਣ ਦੀ ਸੇਵਾ, ਇਸੇ ਤਰ੍ਹਾਂ ਲੋਹਾਂ ਥੱਲੇ ਬਾਲਣ ਡਾਹੁਣ ਦੀ ਸੇਵਾ ਗੁਰਸਿੱਖ ਕਰਿਆ ਕਰਦੇ ਸਨ। ਸਤਿਗੁਰੂ ਪਾਤਸ਼ਾਹ ਜੀ ਦਾ ਫਰਮਾਨ ਹੈ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਉਹ ਕੀਤੀ ਹੋਈ ਸੇਵਾ ਪ੍ਰਵਾਨ ਹੈ, ਸਫਲੀ ਹੈ, ਜਿਸ ਸੇਵਾ 'ਤੇ ਸਤਿਗੁਰੂ ਜੀ ਦਾ ਮਨ ਪਤੀਜ ਜਾਵੇ, ਸਤਿਗੁਰਾਂ ਦਾ ਮਨ ਪ੍ਰਸੰਨ ਹੋ ਜਾਵੇ, ਉਹ ਸੇਵਾ ਸਫਲੀ ਹੈ। ਹਜ਼ੂਰ ਕਹਿੰਦੇ ਸਤਿਗੁਰੂ ਦੀ ਸੇਵਾ ਸਹਿਤ ਫਲਾਂ ਦੇ ਹੈ। ਜੇ ਕੋਈ ਚਿੱਤ ਲਾ ਕੇ ਮਨ ਜੋੜ ਕੇ ਸੇਵਾ ਕਰੇ, ਸੇਵਾ ਕਰਦਿਆਂ ਜੀਵ ਦੇ ਅੰਦਰੋਂ ਹਉਮੈ ਹੰਕਾਰ ਦੀ ਨਿਵਿਰਤੀ ਹੋ ਜਾਂਦੀ ਹੈ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ, ਬੰਧਨ ਤੋੜੇ ਮੁਕਤ ਹੋਏ, ਸੱਚੇ ਰਹੇ ਸਮਾਏ। ਇਸ ਜਗ ਮਹਿ ਨਾਮ ਅਲੱਭ ਹੈ, ਗੁਰਮੁਖ ਵਸੇ ਮਨ ਆਏ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਉਹਨਾਂ ਸੇਵਾਦਾਰਾਂ ਤੋਂ ਬਲਿਹਾਰ ਜਾਂਦਾ ਹਾਂ ਜਿਹੜੇ ਆਪਣੇ ਗੁਰੂ ਦੀ ਸੇਵਾ ਵਿੱਚ ਤਤਪਰ ਰਹਿੰਦੇ ਨੇ। ਸੇਵਾ ਅਤੇ ਸਿਮਰਨ ਸਿੱਖ ਧਰਮ ਦੇ ਇਹ ਦੋ ਪਹਿਲੂ ਹਨ, ਦੋ ਅੰਗ ਹਨ। ਸਿਰ ਦੇ ਉੱਤੇ ਸੇਵਾ ਵਾਲੀ टोकरी चुकनी मुख तो सतनाम वाहेगुरु का जाप करना संगत जी ये दो पहलू अंग हैं सेवा ते सिमरन यूं कह लिए भी सेवा ते सिमरन ये दो पंख हैं जिन्हां दे आसरे गुरसिख आत्मक उडारियां मार सकता है ते सतगुरु सच्चे पातशाह जी ने भी अज दे इस पावन श्री मुख वाक अंदर जिथे मत की मंग की है अकल की मंग की है ते नाल सेवा की भी मंग की है सच्चे पातशाह ऐसी अकल बुद्ध बख्शिश करो जिस करके असी सेवा करते रहिए संगत जी जे सेवा नहीं ते ओ अकल ओ मत बुद्ध भी किसे अर्थ नहीं ते सतगुरु पातशाह जी ने जो अज दे इस पावन श्री मुख वाक अंदर उपदेश बख्शिश किया है वो सेवा दे बारे हजूर ने दर्शाया है आओ मन बिरतियां नू एकागर करके प्यार सहत सरवण करना करिए जी
सतनाम श्री वाहे गुरु साहिब जी तनासरी महला पंजवा
संगत जी तनासरी दे अंदर सतगुरु पंजवें पातशाह जी ने पावन श्री मुख वाक की दात आपां नूं बख्शिश कीती है कल भी आपां विचार कीती सी कि सतगुरां ने रागमाला दे अंदर तनासरी नूं रागणी किया है और गुरबाणी विच हजूर ने उचारण करके भी दस्या तनासरी तनवंती जानिए भाई इस्त्री लिंग है ना इस करके हजूर कहिंदे तनासरी तनवंती जानिए भाई जां गुर की कार कमाए ते तनासरी दे अंदर सच्चे पातशाह जी ने साहिब श्री गुरु अर्जन देव सच्चे पातशाह जी अज दे इस पावन हुक्म की दात आपां नूं बख्शिश करते ने ये पावन श्री मुख वाक श्री गुरु ग्रंथ साहिब जी दे अंग 673 ते सुभायमान है
पानी पखा पीसौ संत आगै
धन श्री गुरु अर्जन देव सच्चे पातशाह जी कहंदे ने हे गुरु रामदास जी हे अकाल पुरख वाहिगुरु कृपा करो ऐसी मत दीजै मेरे ठाकुर हे मेरे मालक ऐसी मत बख्शिश करो पानी पखा पीसों संत आगे मैं आप जी दे संतां अगे पानी ढोवां, पखा चलां ते आटा पीवां। संगत जी, पानी दी सेवा जिथे भाई मीहा जी ने कीती, सतगुरु गुरु तेग बहादुर साहब सच्चे पातशाह जी जदों जींद तमधान दे इलाके विच गए, इत्थे पानी दी थोड़ सी और भाई मीहा जी ने अपने सिर ते इनू रख के गागरा भर भर के जल लियाण के गुरु के लंगर विच पौना कीता, छकाउण दी सेवा कीती, इशनान दी सेवा करवाई अथवा कीती। इस तरह ही भाई कन्हैया जी जिन्हां ने जंगां युद्धां दे अंदर पानी पलाउण दी सेवा कीती, जदों किसी ने शिकायत की महाराज साहब जी के पास, महाराज असी दुश्मनों नाल जंग लड़के उन्होंने फटड़ करते हाँ, तो भाई कन्हैया जी उन्होंने पानी पिया के फिर साढ़े सामने कर देंगे ने। कलगियां वाले पातशाह जी ने कोल बुलाया, हजूर ने कहा भाई कन्हैया जी तुहाडी शिकायत आई है, तुसी दुश्मनां नूं पानी पिलाउंदे हो। ते भाई कन्हैया जी ने हाथ जोड़ के बेनती की, कहन लगे महाराज मैं किसे दुश्मन नूं पानी नहीं पिलाउंदा, मैं तो आप जी नूं ही पानी पिलाउंदा हाँ। क्योंकि भाई कन्हैया जी की दृष्टि दिब हो चुकी सी, दिब दृष्टि करके उन्हां नूं हरेक दे अंदर सतगुरु कलगीधर पातशाह जी दिसदे सन। आख्या महाराज मैं तो जिहदे वल्ले भी तकदा हाँ मैनू आप जी ही नज़र आउंदे हो, मैं आप जी नूं ही पानी पिलाउंदा हाँ। सतगुरु जी ने प्रसन्न हो करके नाल मलम पट्टी भी दित्ती ते आख्या जेड़े जख्मी हुंदे ने उन्हां दी मलम पट्टी भी करिया करो। संगत जी, ये पानी दी सेवा पुरातन समय गुरु के सिख पानी दी सेवा करिया करदे सन, अजकल तां सतगुरु जी की बड़ी अपार कृपा भी है, तो इउं भी है कि यह पानी की सेवा साढ़े तो खुस गई है। गुरसिख दूरों दूरों लिया करके पानी की सेवा करिया करदे सन, संगतां दे इशनान करवाउण दी सेवा, जल छकाउण दी सेवा, गुरु के लंगरां वास्ते जल दी सेवा, इत्यादि की सेवा। भाई गुरदास जी ने जिक्र किया है कि कई लोग मजदूरी की खातर भी पानी ढोया करते सन। पुराने समय च आप वेखते रहे हैं ਸੰਗਤ ਜੀ ਝੀਵਰ ਲੋਕ ਉਹਨਾਂ ਨੇ ਖੂਹਾਂ ਤੋਂ ਘੜੇ ਭਰ ਭਰ ਕੇ ਲੋਕਾਂ ਦੇ ਘਰਾਂ ਅੰਦਰ ਪਾ ਕੇ ਆਉਣੇ ਅਤੇ ਜਦੋਂ ਵਾਢੀਆਂ ਦੇ ਦਿਨ ਆਉਣੇ ਅਤੇ ਫਿਰ ਉਹਨਾਂ ਨੇ ਦਾਣੇ ਇਕੱਠੇ ਕਰਨੇ। ਉਹ ਆਪਣੀ ਮਜ਼ਦੂਰੀ ਵਾਸਤੇ ਇਹ ਸੇਵਾ ਕਰਿਆ ਕਰਦੇ ਸਨ ਪਾਣੀ ਦੀ। ਔਰ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਮਾਲਕ, ਸਾਨੂੰ ਐਸੀ ਮੱਤ ਬਖਸ਼ੋ ਕਿ ਅਸੀਂ ਪਾਣੀ ਦੀ ਸੇਵਾ ਕਰੀਏ। ਪੱਖੇ ਦੀ ਸੇਵਾ ਕਰੀਏ। ਪੁਰਾਤਨ ਸਮੇਂ ਜਦੋਂ ਲਾਈਟ ਦਾ ਪ੍ਰਬੰਧ ਨਹੀਂ ਸੀ ਸੰਗਤ ਜੀ, ਉਦੋਂ ਹੱਥ ਵਾਲੇ ਪੱਖਿਆਂ ਦੇ ਨਾਲ ਸੇਵਾ ਕੀਤੀ ਜਾਂਦੀ ਸੀ। ਔਰ ਗੁਰੂ ਕੇ ਸਿੱਖ ਪੱਖਾ ਝੱਲਣ ਦੀ ਵੀ ਸੇਵਾ ਕਰਿਆ ਕਰਦੇ ਸਨ। ਪੱਖਾ ਝੱਲਣ ਦੀ ਸੇਵਾ ਨਵਾਬ ਕਪੂਰ ਸਿੰਘ ਨੇ ਕੀਤੀ। ਜਦੋਂ ਸੂਬਾ ਲਾਹੌਰ ਵੱਲੋਂ ਨਵਾਬੀ ਦੀ ਖਿਲਤ ਭਾਈ ਸ਼ਬੇਗ ਸਿੰਘ ਦੇ ਰਾਹੀਂ ਪੰਥ ਦੇ ਪਾਸ ਆਈ, ਇਤਿਹਾਸ ਨੇ ਜ਼ਿਕਰ ਕੀਤਾ, ਉਸ ਵੇਲੇ ਕੋਈ ਵੀ ਗੁਰਸਿੱਖ ਇਸ ਨਵਾਬੀ ਨੂੰ ਪ੍ਰਵਾਨ ਨਹੀਂ ਸੀ ਕਰਦਾ। ਅਤੇ ਨਵਾਬ ਕਪੂਰ ਸਿੰਘ ਜੀ ਉਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਜੀ 'ਤੇ ਸੰਗਤ ਨੂੰ ਪੱਖਾ ਝੱਲਣ ਦੀ ਸੇਵਾ ਕਰ ਰਹੇ ਸਨ। ਸਾਰੇ ਖਾਲਸੇ ਨੇ ਇਹ ਗੁਰਮਤਾ ਕੀਤਾ ਕਿ ਇਹ ਨਵਾਬੀ ਦੀ ਖਿਲਤ ਕਪੂਰ ਸਿੰਘ ਜੀ ਨੂੰ ਦਿੱਤੀ ਜਾਵੇ। ਜਦੋਂ ਭਾਈ ਕਪੂਰ ਸਿੰਘ ਜੀ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਵੀ ਮੈਂ ਇਹ ਤਾਂ ਪ੍ਰਵਾਨ ਕਰਾਂਗਾ ਜੇ ਤੁਸੀਂ ਮੇਰੇ ਤੋਂ ਸੇਵਾ ਨਹੀਂ ਖੋਵੋਗੇ। ਤਾਂ ਘੋੜਿਆਂ ਦੀ ਲਿੱਦ ਹਟਾਉਣੀ, ਪੱਖਾ ਝੱਲਣਾ, ਪਾਣੀ ਢੋਣਾ ਇਤਿਆਦਿਕ ਜਿਹੜੀ ਇਹ ਸੇਵਾ, ਜੇ ਤੁਸੀਂ ਮੇਰੇ ਤੋਂ ਇਹ ਸੇਵਾ ਖੋਹੋਗੇ ਨਹੀਂ, ਮੇਰੇ ਤੋਂ ਵਾਪਸ ਨਹੀਂ ਲਓਗੇ, ਮੈਨੂੰ ਇਹ ਨਾਲ ਨਾਲ ਸੇਵਾ ਵੀ ਕਰਨ ਦਾ ਸੁਭਾਗ ਬਖਸ਼ਿਸ਼ ਕਰੋਗੇ ਤਾਂ ਮੈਂ ਨਵਾਬੀ ਪ੍ਰਾਪਤ ਕਰਨੀ ਹੈ। ਖਾਲਸੇ ਨੇ ਪ੍ਰਵਾਨਗੀ ਦਿੱਤੀ ਤੇ ਸੰਗਤ ਜੀ ਸਰਦਾਰ ਕਪੂਰ ਸਿੰਘ ਜੀ ਨੂੰ ਨਵਾਬੀ ਦੀ ਖਿਲਤ ਜਦੋਂ ਬਖਸ਼ੀ ਗਈ ਤੇ ਉਹਨਾਂ ਨੇ ਪੰਜਾਂ ਪਿਆਰਿਆਂ ਦੇ ਚਰਨਾਂ ਨਾਲ ਸੁਹਾਗ ਕਰਕੇ ਇਹ ਨਵਾਬੀ ਪ੍ਰਾਪਤ ਕੀਤੀ। ਪਾਣੀ ਪੱਖਾ ਪੀਸੋਂ ਸੰਤ ਆਗੈ, ਪੱਖੇ ਦੀ ਸੇਵਾ। ਆ 1980 ਤੋਂ ਪਹਿਲਾਂ ਵੇਖਿਆ ਹੋਵੇਗਾ ਆਪ ਜੀਆਂ ਨੇ ਵੀ ਕਈ ਐਸੇ ਪਰਿਵਾਰ ਸਨ ਜਿਹੜੇ ਆਪਣੀਆਂ ਬੱਚੀਆਂ ਨੂੰ ਹੱਥ ਵਾਲਾ ਪੱਖਾ ਦਾਜ ਵਿੱਚ ਦਿਆ ਕਰਦੇ ਸਨ ਵੀ ਜਦੋਂ ਕੋਈ ਚਾਰ ਸਰੀਰ ਇਕੱਠੇ ਹੋਣ, ਗੁਰੂ ਕੀ ਸੰਗਤ ਇਕੱਠੀ ਹੋਵੇ ਤੇ ਤੁਸੀਂ ਉਹਨਾਂ ਨੂੰ ਪੱਖਾ ਝੱਲ ਸਕੋ। ਸੰਗਤ ਜੀ ਜਦੋਂ ਇਹ ਪੱਖੇ ਨਵੇਂ ਨਵੇਂ ਆਏ ਨਾ, ਆ ਟੇਬਲ ਫੈਨ ਜਿਹੜੇ ਨੇ, ਤੇ ਫਿਰ ਇਹ ਲੜਕੀਆਂ ਨੂੰ ਦਾਜ ਵਿੱਚ ਆਉਣ ਲੱਗ ਪਏ ਤੇ ਲੋਕਾਂ ਨੇ ਬੜਾ ਪ੍ਰਸੰਨ ਹੋਣਾ ਵੀ ਫਲਾਣੇ ਦੇ ਮੁੰਡੇ ਨੂੰ ਪੱਖਾ ਮਿਲਿਆ। ਪਰ ਅੱਜ ਦੇ ਸਮੇਂ ਅੰਦਰ ਜਿਹੜੇ ਉਹ ਪੱਖੇ ਸੀ ਨਾ ਹੱਥਾਂ ਵਾਲੇ, ਸ਼ਾਇਦ ਹੀ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਬਾਰੇ ਕੋਈ ਗਿਆਨ ਹੋਵੇ, ਕਿਉਂਕਿ ਉਹ ਜਿਹੜੀਆਂ ਸਾਡੀਆਂ ਪੁਰਾਤਨ ਵਿਰਾਸਤੀ ਚੀਜ਼ਾਂ ਸੀ ਉਹ ਖੁੱਸਦੀਆਂ ਜਾਂਦੀਆਂ ਨੇ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ, ਹੇ ਮੇਰੇ ਮਾਲਕ, ਸਾਨੂੰ ਐਸੀ ਮੱਤ ਬਖਸ਼ੋ। ਸੰਗਤ ਜੀ, ਜਦੋਂ ਪੁਰਾਤਨ ਸਮੇਂ ਲਾਈਟ ਵੀ ਚਲੇ ਜਾਂਦੀ ਸੀ ਨਾ, ਤੇ ਉਸ ਵੇਲੇ ਸੰਗਤ ਨੂੰ ਪੱਖਾ ਚੱਲਿਆ ਜਾਂਦਾ ਸੀ, ਪੱਖੇ ਦੀ ਸੇਵਾ ਗੁਰਸਿੱਖ ਕਰਿਆ ਕਰਦੇ ਸਨ। ਹਜ਼ੂਰ ਕਹਿੰਦੇ, ਮਹਾਰਾਜ, ਪਾਣੀ ਧੋਣ ਦੀ ਸੇਵਾ, ਪੱਖਾ ਝੱਲਣ ਦੀ ਸੇਵਾ, ਪਿੱਛੋਂ ਆਟਾ ਪੀਣ ਦੀ ਸੇਵਾ। ਉਸ ਵੇਲੇ ਹੱਥ ਵਾਲੀਆਂ ਚੱਕੀਆਂ ਹੁੰਦੀਆਂ ਸਨ, ਤੇ ਹੱਥ ਵਾਲੀਆਂ ਚੱਕੀਆਂ ਦੇ ਨਾਲ ਆਟਾ ਪੀਸਿਆ ਜਾਂਦਾ ਸੀ। ਹੱਥ ਵਾਲੀਆਂ ਚੱਕੀਆਂ ਦੇ ਨਾਲ ਆਟਾ ਪੀ ਕੇ ਗੁਰਸਿੱਖ ਲੰਗਰਾਂ ਦੀ ਸੇਵਾ, ਆਏ ਗਏ ਗੁਰਸਿੱਖਾਂ ਦੀ ਸੇਵਾ ਕਰਿਆ ਕਰਦੇ ਸਨ। ਤੇ ਹਜ਼ੂਰ ਕਹਿੰਦੇ, ਮਹਾਰਾਜ, ਮੇਰੇ ਤੇ ਕਿਰਪਾ ਕਰੋ, ਮੈਂ ਆਪ ਜੀ ਦੇ ਸੰਤਾਂ ਦੇ ਅੱਗੇ ਪਾਣੀ ਢੋਵਾਂ, ਉਹਨਾਂ ਨੂੰ ਪੱਖਾ ਝੱਲਾਂ, ਉਹਨਾਂ ਦੇ ਅੱਗੇ ਮਹਾਰਾਜ ਲੰਗਰਾਂ ਵਾਸਤੇ ਆਟਾ ਪੀਵਾਂ।
ਗੁਣ ਗੋਬਿੰਦ ਜਸ ਗਾਈ।
ਨਾਲ ਹਜ਼ੂਰ ਨੇ ਇਹ ਵੀ ਬੇਨਤੀ ਕੀਤੀ ਹੈ, ਮੰਗ ਕੀਤੀ ਹੈ, ਮਹਾਰਾਜ ਕਿਰਪਾ ਕਰਿਓ, ਕਿਤੇ ਨੇਰਾ ਪਾਣੀ ਹੀ ਨਾ ਢੋਂਦਾ ਰਹਿ ਜਾਵਾਂ, ਨੇਰਾ ਪੱਖਾ ਹੀ ਨਾ ਝੱਲਾਂ, ਨੇਰਾ ਪੀਸਣਾ ਹੀ ਨਾ ਪੀਸਾਂ। ਗੁਣ ਗੋਬਿੰਦ ਜਸ ਗਾਈ, ਮਹਾਰਾਜ ਮੇਰੇ ਤੇ ਇਹ ਵੀ ਕਿਰਪਾ ਕਰਿਓ, ਮੈਂ ਹੇ ਪਰਮਾਤਮਾ ਤੁਹਾਡੇ ਗੁਣਾਂ ਦਾ ਵੀ ਗਾਇਨ ਕਰਦਾ ਰਹਾਂ। ਕਿਉਂਕਿ ਸੇਵਾ ਦੇ ਨਾਲ ਸਿਮਰਨ ਵੀ ਜ਼ਰੂਰੀ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਦੇ ਸਮੇਂ ਅੰਦਰ ਜਿੱਥੇ ਅਸੀਂ ਸੇਵਾ ਕਰਦੇ ਹਾਂ ਨਾ, ਉੱਥੇ ਸਿਮਰਨ ਦੀ ਬਜਾਏ ਅਸੀਂ ਆਪਣੀਆਂ ਗੱਲਾਂ ਲੈ ਤੁਰਦੇ ਹਾਂ, ਸਿਮਰਨ ਦੇ ਥਾਂ 'ਤੇ ਆਪਣੀਆਂ ਗੱਲਾਂ ਸ਼ੁਰੂ ਕਰ ਲੈਂਦੇ ਹਾਂ। ਆਮ ਕਰਕੇ ਤੁਸੀਂ ਵੇਖੋਗੇ ਜਿੱਥੇ ਸੇਵਾ ਹੁੰਦੀ ਹੋਵੇਗੀ ਨਾ, ਅਤੇ ਸੰਗਤਾਂ ਆਪਸ ਵਿੱਚ ਗੱਲਾਂ ਲੱਗੀਆਂ ਹੁੰਦੀਆਂ ਨੇ, ਭਾਵੇਂ ਉਹ ਸੇਵਾ ਕਰਦੇ ਹੀ ਨੇ, ਪਰ ਲੋੜ ਤਾਂ ਸੀ ਜੇ ਸੇਵਾ ਕੀਤੀ ਅਤੇ ਨਾਲ ਸਿਮਰਨ ਵੀ ਕੀਤਾ ਜਾਵੇ। ਹਜ਼ੂਰ ਨੇ ਇਹ ਮੰਗ ਵੀ ਕੀਤੀ ਹੈ, ਮਹਾਰਾਜ ਮੈਂ ਤੁਹਾਡੇ ਸੰਤਾਂ ਦੇ ਅੱਗੇ ਪਾਣੀ ਢੋਵਾਂ, ਪੱਖਾ ਝੱਲਾਂ, ਪੀਸਣਾ ਪੀਸਾਂ, ਪਰ ਮੇਰੇ 'ਤੇ ਕਿਰਪਾ ਕਰਿਓ। ਗੁਣ ਗੋਬਿੰਦ ਜਸ ਗਾਈ, ਵਾਹਿਗੁਰੂ ਦੀ ਸਿਫਤ ਸਲਾਹ ਦੇ ਗੀਤ ਉਸ ਵਾਹਿਗੁਰੂ ਦੇ ਗੁਣ ਵੀ ਨਾਲ ਨਾਲ ਗਾਉਂਦਾ ਰਹਾ।
ਸਾਸ ਸਾਸ ਮਨ ਨਾਮ ਸਮਾਰੈ।
ਹੇ ਮਾਲਕ, ਐਸੀ ਮੱਤ ਦਿਓ ਕਿ ਇਹ ਮਨ ਸਵਾਸ ਸਵਾਸ ਕਰਕੇ ਆਪ ਜੀ ਦੇ ਨਾਮ ਨੂੰ ਚੇਤੇ ਕਰੇ। ਅੱਠੇ ਪਹਿਰ ਇਹ ਤੁਹਾਡੇ ਨਾਮ ਦੇ ਨਾਲ ਜੁੜਿਆ ਰਹੇ। ਸੰਗਤ ਜੀ, ਨਾਮ ਤਾਂ ਇਹ ਲੈਂਦਾ ਹੈ ਮਨ, ਪਰ ਦੁਨਿਆਵੀ ਨਾਮ ਲੈਂਦਾ ਹੈ। ਕਈ ਵਾਰ ਕਈ ਸਿਆਣੇ ਵੀਰ ਬੈਠੇ ਹੋਣ ਅਤੇ ਉਹ ਬੈਠੇ ਬੈਠੇ ਕਈ ਕਈ ਘੰਟੇ ਕਈਆਂ ਦੇ ਨਾਂ ਗਿਣੀ ਜਾਣਗੇ ਕਿ ਫਲਾਣਾ ਇਸ ਤਰ੍ਹਾਂ ਦਾ ਹੁੰਦਾ ਸੀ, ਫਲਾਣਾ ਇਸ ਤਰ੍ਹਾਂ ਦਾ ਹੁੰਦਾ ਸੀ, ਫਲਾਣਾ ਮੇਰੇ ਹੱਥਾਂ ਵਿੱਚੋਂ ਗਿਆ, ਫਲਾਣਾ ਮੇਰੇ ਹੱਥਾਂ ਵਿੱਚੋਂ ਗਿਆ। ਉਹ ਨਾਮ ਤਾਂ ਲੈਂਦੇ ਨੇ ਪਰ ਪਰਮੇਸ਼ਰ ਦਾ ਨਹੀਂ। ਅਸੀਂ ਯਾਦ ਤਾਂ ਕਰਦੇ ਹਾਂ ਪੁੱਤਾਂ ਨੂੰ, ਧੀਆਂ ਨੂੰ, ਪਦਾਰਥਾਂ ਨੂੰ, ਸੰਬੰਧੀਆਂ ਨੂੰ, ਪਰ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ। ਹਜ਼ੂਰ ਕਹਿੰਦੇ, ਹੇ ਮੇਰੇ ਮਾਲਕ, ਐਸੀ ਮੱਤ ਸਾਨੂੰ ਦਿਓ ਕਿ ਇਹ ਮਨ ਸਾਹ ਸਾਹ ਦੇ ਨਾਲ ਆਪ ਜੀ ਦੇ ਨਾਮ ਨੂੰ ਸੰਭਾਲੇ, ਚੇਤੇ ਕਰੇ। ਅਤੇ ਹਜ਼ੂਰ ਦਾ ਹੁਕਮ ਵੀ ਹੈ, ਸਾਸ ਸਾਸ ਸਿਮਰੋ ਗੋਬਿੰਦ, ਸਾਹ ਸਾਹ ਦੇ ਨਾਲ ਉਸ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰਨਾ। ਸੰਗਤ ਜੀ, ਤਾਂ ਹੀ ਇਹ ਸਾਡੇ ਸਵਾਸ ਸਫਲੇ ਹੋਣਗੇ ਜੇ ਅਸੀਂ ਉਸ ਮਾਲਕ ਨੂੰ ਚੇਤੇ ਕਰਾਂਗੇ। ਅੱਠੇ ਪਹਿਰ ਸਦਾ ਹੀ ਉਸ ਦੇ ਨਾਮ ਨਾਲ ਜੁੜੇ ਰਹੀਏ। ਜਪ ਮਨ ਸਤਨਾਮ। ਫਿਰ ਪੁੱਛਿਆ ਜੀ ਕਿੰਨਾ ਕੁ ਚਿਰ, ਤੇ ਹਜ਼ੂਰ ਕਹਿੰਦੇ ਸਦਾ ਸਤਨਾਮ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੁਛ ਸਮੇਂ ਵਾਸਤੇ ਨਹੀਂ, ਸਦਾ ਵਾਸਤੇ ਹੀ। ਜਿੰਨਾ ਚਿਰ ਤੇਰੇ ਅੰਦਰ ਸਵਾਸ ਚੱਲਦੇ ਨੇ ਉਹਨਾਂ ਚਿਰ ਤੂੰ ਸੱਚੇ ਵਾਹਿਗੁਰੂ ਦੇ ਨਾਮ ਨਾਲ ਜੁੜ, ਨਾਮ ਨੂੰ ਚੇਤੇ ਕਰ। ਅਤੇ ਹਜ਼ੂਰ ਕਹਿੰਦੇ ਮਾਲਕ ਐਸੀ ਮਤ ਬਖਸ਼ਿਸ਼ ਕਰੋ ਜਿਸ ਮਤ ਕਰਕੇ ਅਸੀਂ ਇਸ ਮਨ ਦੁਆਰਾ ਆਪ ਜੀ ਦੇ ਨਾਮ ਨੂੰ ਸਵਾਸ ਸਵਾਸ ਚੇਤੇ ਕਰੀਏ।
ਇਹੋ ਬਿਸਰਾਮ ਨਿਦ ਪਾਈ।
ਪੁੱਛਿਆ ਮਹਾਰਾਜ ਨਾਮ ਸਵਾਸ ਸਵਾਸ ਚੇਤੇ ਕਰਨ ਦੇ ਨਾਲ ਲਾਭ ਕੀ ਹੋਵੇਗਾ? ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਹੋ ਬਿਸਰਾਮ ਨਿਦ ਪਾਈ। ਇਹ ਜੋ ਸੁਖਾਂ ਦਾ ਖਜ਼ਾਨਾ ਹੈ ਨਾ, ਫਿਰ ਪ੍ਰਾਪਤ ਹੋਵੇਗਾ। ਸੰਗਤ ਜੀ, ਇਹ ਜਿਹੜਾ ਟਿਕਾਓ ਦਾ ਖਜ਼ਾਨਾ ਹੈ, ਫਿਰ ਪ੍ਰਾਪਤ ਹੋਵੇਗਾ। ਜਿਹੜਾ ਮਨ ਅੱਠੇ ਪੈਰ ਦੌੜਦਾ ਰਹਿੰਦਾ ਹੈ ਨਾ, ਫਿਰ ਇਹ ਟਿਕ ਜਾਵੇਗਾ, ਫਿਰ ਇਹ ਭੱਜੇਗਾ ਨਹੀਂ, ਦੌੜੇਗਾ ਨਹੀਂ, ਫਿਰ ਇਹ ਸਹਿਜ ਅਵਸਥਾ ਵਿੱਚ ਟਿਕਿਆ ਰਹੇਗਾ।
ਤੁਮ ਕਰੋ ਦਇਆ ਮੇਰੇ ਸਾਈ।
ਸਾਈ ਦਾ ਅਰਥ ਹੈ ਮਾਲਕ। ਹੇ ਮੇਰੇ ਮਾਲਕ, ਤੁਸੀਂ ਸਾਡੇ 'ਤੇ ਦਇਆ ਕਰੋ, ਸਾਡੇ 'ਤੇ ਮਰਹਮਤ ਕਰੋ, ਤਰਸ ਕਰੋ।
ਐਸੀ ਮਤ ਦੀਜੈ ਮੇਰੇ ਠਾਕੁਰ।
ਹੇ ਮੇਰੇ ਮਾਲਕ, ਸਾਨੂੰ ਐਸੀ ਸੁਮਤ ਬਖਸ਼ਿਸ਼ ਕਰੋ, ਸ੍ਰੇਸ਼ਟ ਮਤ, ਉੱਤਮ ਮਤ ਵੀ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਦਮ ਵਾਲੀ ਮਤ ਸੱਚੇ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰੋ। ਉਦਮ ਮਤ ਪ੍ਰਭਯੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ। ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ, ਹੇ ਮਾਲਕ ਸਾਨੂੰ ਇਹੋ ਜਿਹੀ ਮਤ, ਇਹੋ ਜਿਹੀ ਸ੍ਰੇਸ਼ਟ ਮਤ ਬਖਸ਼ਿਸ਼ ਕਰੋ ਜਿਸ ਅਕਲ ਦੇ ਨਾਲ ਅਸੀਂ ਸੇਵਾ ਕਰ ਸਕੀਏ। ਮਹਾਰਾਜ ਸਾਹ ਸਾਹ ਕਰਕੇ ਅਸੀਂ ਆਪ ਜੀ ਨੂੰ ਚੇਤੇ ਕਰ ਸਕੀਏ।
ਸਦਾ ਸਦਾ ਤੁਧ ਧਿਆਈ।
ਸਦਾ ਸਦਾ, ਸਦੀਵ ਕਾਲ, ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ, ਸਦਾ ਹੀ ਆਪ ਜੀ ਨੂੰ ਧਿਆਉਂਦੇ ਰਹੀਏ, ਚੇਤੇ ਕਰਦੇ ਰਹੀਏ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਤੁਮਰੀ ਕਿਰਪਾ ਤੇ ਮੋਹ ਮਾਨ ਛੂਟੈ।
ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਵਾਹਿਗੁਰੂ, ਹੇ ਮਾਲਕ, ਤੁਹਾਡੀ ਕਿਰਪਾ ਨਾਲ ਅਸੀਂ ਮੋਹ ਤੇ ਮਾਨ ਤੋਂ ਛੁੱਟ ਸਕਦੇ ਹਾਂ, ਹੋਰ ਕੋਈ ਤਰੀਕਾ ਨਹੀਂ ਮੋਹ ਤੋਂ ਛੁੱਟਣ ਦਾ, ਸੰਗਤ ਜੀ ਹੰਕਾਰ ਤੋਂ ਛੁੱਟਣ ਦਾ ਹੋਰ ਕੋਈ ਤਰੀਕਾ ਨਹੀਂ। ਜੇ ਉਹ ਵਾਹਿਗੁਰੂ ਕਿਰਪਾ ਕਰੇ ਤੇ ਫਿਰ ਇਹ ਜੀਵ ਮੋਹ ਮਾਣ ਤੋਂ ਉੱਪਰ ਉੱਠ ਜਾਂਦਾ ਹੈ। ਤੁਮਰੀ ਕਿਰਪਾ ਤੇ ਮੋਹ ਮਾਣ ਛੂਟੈ। ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਦੇ ਨਾਲ ਅਸੀਂ ਮੋਹ ਤੇ ਮਾਣ ਹਉਮੈ ਹੰਕਾਰ ਤੋਂ ਛੁੱਟ ਸਕਦੇ ਹਾਂ।
ਬਿਨਸ ਜਾਏ ਪਰਮਾਈ।
ਤੇ ਜਿਹੜੀ ਇਹ ਪਰਮਾਈ ਭਟਕਣਾ ਨਾ ਸਾਡੇ ਅੰਦਰ ਸਤਾਉਂਦੀ, ਸਾਡੇ ਮਨ ਨੂੰ ਟਿਕਣ ਨਹੀਂ ਦਿੰਦੀ, ਇਹ ਵਾਰ ਵਾਰ ਮਨ ਭਰਮਦਾ ਹੈ, ਆਉਂਦਾ ਜਾਂਦਾ ਹੈ, ਬਾਹਰ ਬਿਰਤੀ ਨੂੰ ਖਡਾਉਂਦਾ ਹੈ। ਸੱਚੇ ਪਾਤਸ਼ਾਹ ਜੇ ਆਪ ਜੀ ਕਿਰਪਾ ਕਰੋ ਤੇ ਇਹ ਸਾਡੀ ਭਟਕਣਾ ਵੀ ਨਿਵਿਰਤ ਹੋ ਜਾਵੇਗੀ। ਕਿਉਂਕਿ ਜਦੋਂ ਮਾਣ ਮੋਹ ਤੋਂ ਬੰਦਾ ਰਹਿਤ ਹੋ ਜਾਵੇ ਨਾ, ਤੇ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਫਿਰ ਇਹਦੀ ਭਟਕਣਾ ਵੀ ਖਤਮ ਹੋ ਜਾਂਦੀ ਹੈ, ਇਹਦੇ ਅੰਦਰੋਂ ਭਰਮ ਦੀ ਨਿਵਿਰਤੀ ਵੀ ਹੋ ਜਾਂਦੀ ਹੈ। ਪਰ ਹੁੰਦੀ ਤਾਂ ਜੇ ਉਹ ਵਾਹਿਗੁਰੂ ਕਿਰਪਾ ਕਰੇ, ਉਹ ਦ੍ਰਿਸ਼ਟੀ ਕਰੇ ਤਾਂ
ਆਨੰਦ ਰੂਪ ਰਵੇ ਉਹ ਸਭ ਮਦੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਸਾਰਿਆਂ ਦੇ ਮਦੇ ਵਿੱਚ ਰਵਿਆ ਹੋਇਆ ਹੈ, ਸਾਰਿਆਂ ਦੇ ਅੰਦਰ ਹੈ। ਸੰਗਤ ਜੀ, ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਰਮਾਨ ਹੈ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹੇ ਉਪਕਾਰ। ਉਹ ਪਰਮੇਸ਼ੁਰ ਸਾਰਿਆਂ ਘਟਾਂ ਘਟਾਂ ਦੇ ਅੰਦਰ ਵੱਸ ਰਿਹਾ ਹੈ, ਮਨੁੱਖਾਂ ਦੇ ਅੰਦਰ ਵੀ ਹੈ, ਪਸ਼ੂ ਪੰਛੀਆਂ ਦੇ ਅੰਦਰ ਵੀ ਹੈ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ ਨਾ ਮੁੱਲਾਂ ਨੂੰ, ਕਹਿੰਦੇ ਜੋ ਸਭ ਮੈਂ ਏਕ ਖੁਦਾਏ ਕਹਿਤ ਹੋ ਤੋਂ ਕਿ ਉਹ ਮੁਰਗੀ ਮਾਰੇ। ਜੇ ਤੁਸੀਂ ਕਹਿੰਦੇ ਹੋ ਵੀ ਸਾਰਿਆਂ ਦੇ ਅੰਦਰ ਇੱਕ ਖੁਦਾ ਹੈ ਤਾਂ ਫਿਰ ਮੁਰਗੀ ਕਿਉਂ ਮਾਰਦੇ ਹੋ? ਮੁਰਗੀ ਵਿੱਚ ਖੁਦਾ ਨਹੀਂ, ਉਹਦੇ ਵਿੱਚ ਵੀ ਖੁਦਾ ਹੈ, ਉਹਦੇ ਵਿੱਚ ਵੀ ਪਰਮੇਸ਼ੁਰ ਹੈ। ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ੁਰ ਸਾਰਿਆਂ ਦੇ ਅੰਦਰ ਰਮਿਆ ਹੋਇਆ ਹੈ, ਜਲਾਂ ਵਿੱਚ ਵੀ ਹੈ, ਥਲਾਂ ਵਿੱਚ ਵੀ ਹੈ, ਧਰਤੀ 'ਤੇ ਵੀ ਹੈ, ਆਕਾਸ਼ 'ਤੇ ਵੀ ਹੈ, ਬਨਸਪਤੀ ਵਿੱਚ ਵੀ ਹੈ, ਜਿਤਨੇ ਉਹਨੇ ਜੀਵ ਪੈਦਾ ਕੀਤੇ ਨੇ, ਇਹਨਾਂ ਸਾਰਿਆਂ ਜੀਵਾਂ ਦੇ ਅੰਦਰ ਉਸ ਪਰਮਾਤਮਾ ਦੀ ਹੀ ਆਤਮਾ ਵਰਤ ਰਹੀ ਹੈ।
ਜਤ ਕਤ ਪੇਖੋ ਜਾਈ।
ਸੱਚੇ ਪਾਤਸ਼ਾਹ ਜੀ ਮੇਰੇ 'ਤੇ ਐਸੀ ਕਿਰਪਾ ਕਰੋ, ਮੈਨੂੰ ਐਸੀ ਮਤ ਬਖਸ਼ਿਸ਼ ਕਰੋ, ਮੈਂ ਜਿੱਥੇ ਕਿਤੇ ਵੀ ਜਾ ਕੇ ਵੇਖਾਂ ਅਤੇ ਉੱਥੇ ਆਪ ਜੀ ਹੀ ਮੈਨੂੰ ਨਜ਼ਰ ਆਵੋ। ਸੰਗਤ ਜੀ, ਇਹ ਤਾਂ ਹੀ ਕਿਰਪਾ ਹੁੰਦੀ ਹੈ ਜਦੋਂ ਗੁਰੂ ਸਾਹਿਬ ਜੀ ਗਿਆਨ ਦਾ ਸੁਰਮਾ ਬਖਸ਼ਿਸ਼ ਕਰਦੇ ਨੇ। ਪਰ ਕਈ ਵਾਰ ਕਈ ਤਾਂ ਗਿਆਨ ਦਾ ਸੁਰਮਾ ਪਾ ਕੇ ਵੀ ਅੰਨਿਆਂ ਦੀ ਤਰ੍ਹਾਂ ਹੀ ਤੁਰੇ ਫਿਰਦੇ ਨੇ। ਕਈਆਂ ਨੂੰ ਗਿਆਨ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ ਅਤੇ ਉਹ ਫਿਰ ਵੀ ਅਗਿਆਨੀਆਂ ਕੋ ਹੀ ਤੁਰੇ ਫਿਰਦੇ ਨੇ। ਉਹਨਾਂ ਨੂੰ ਦਿਸਦਾ ਭਾਲਦਾ ਹੀ ਕੱਛ ਕੱਖ ਨਹੀਂ। ਅਤੇ ਜਦੋਂ ਸਤਿਗੁਰੂ ਜੀ ਗਿਆਨ ਦਾ ਸੁਰਮਾ ਦਿੰਦੇ ਆ, ਦੇਵ ਦ੍ਰਿਸ਼ਟੀ ਹੋ ਜਾਂਦੀ ਹੈ। ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦੇਵ ਦ੍ਰਿਸ਼ਟੀ ਹੋਈ। ਜਦੋਂ ਸਤਿਗੁਰੂ ਜੀ ਦੇ ਨਾਲ ਮਿਲਾਪ ਹੋਇਆ, ਇਹ ਦੇਵ ਦ੍ਰਿਸ਼ਟੀ ਹੋ ਗਈ, ਅਤੇ ਫਿਰ ਇਹ ਜਿੱਥੇ ਵੀ ਵੇਖਦਾ ਇਹਨੂੰ ਪਰਮੇਸ਼ੁਰ ਹੀ ਨਜ਼ਰ ਆਉਂਦਾ ਹੈ। ਭਗਤ ਨਾਮਦੇਵ ਜੀ ਪ੍ਰਸ਼ਾਦੇ ਪਕਾ ਰਹੇ ਸਨ, ਕੁੱਤਾ ਆਇਆ ਚੰਗੇਰ ਵਿੱਚੋਂ ਪ੍ਰਸ਼ਾਦੇ ਚੁੱਕ ਕੇ ਭੱਜ ਗਿਆ, ਅਤੇ ਭਗਤ ਨਾਮਦੇਵ ਜੀ ਘਿਓ ਵਾਲੀ ਪੁੱਜੀ ਲੈ ਕੇ ਉਹਦੇ ਪਿੱਛੇ ਪਿੱਛੇ ਦੌੜੇ, ਕਹਿਣ ਲੱਗੇ ਤੂੰ ਸੁੱਕੀਆਂ ਖਾਵੇਂਗਾ, ਲੈ ਠਹਿਰ ਜਾ ਮੈਂ ਚੋਪੜ ਦੇਵਾਂ ਤੈਨੂੰ। ਸੰਗਤ ਜੀ, ਉਹਨਾਂ ਨੂੰ ਫਿਰ ਹਰੇਕ ਦੇ ਵਿੱਚ ਪਰਮੇਸ਼ੁਰ ਹੀ ਨਜ਼ਰ ਆਉਂਦਾ। ਸੁਰੇ ਕੀ ਜੈਸੀ ਤੇਰੀ ਚਾਲ, ਤੇਰੀ ਪੂੰਛਟੀ ਉੱਪਰ ਚਮਕ ਵਾਲ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਜਿੱਧਰ ਵੇਖਦੇ ਨੇ ਨਾ, ਉਹਨਾਂ ਨੂੰ ਪਰਮੇਸ਼ੁਰ ਤੋਂ ਬਗੈਰ ਹੋਰ ਕੋਈ ਦਿਸਦਾ ਨਹੀਂ। ਅਤੇ ਸੱਚੇ ਪਾਤਸ਼ਾਹ ਮੈਨੂੰ ਵੀ ਐਸੀ ਮਤ ਬਖਸ਼ਿਸ਼ ਕਰੋ, ਕਿਉਂਕਿ ਤੁਸੀਂ ਰਵੇ ਤੇ ਸਾਰਿਆਂ ਵਿੱਚੋਂ, ਸਾਰੀਆਂ ਥਾਵਾਂ 'ਤੇ ਹੋ, ਪਰ ਮਹਾਰਾਜ ਮੈਂ ਅਗਿਆਨਤਾ ਅਵਿਦਿਆ ਕਰਕੇ ਆਪ ਜੀ ਨੂੰ ਵੇਖ ਨਹੀਂ ਸਕਦਾ, ਮੈਨੂੰ ਐਸੀ ਦਿਵ ਦ੍ਰਿਸ਼ਟੀ ਬਖਸ਼ਿਸ਼ ਕਰੋ। ਜਤ ਕਦ ਪੇਖੋ ਜਾਈ। ਮਹਾਰਾਜ ਜਿੱਥੇ ਕਿਤੇ ਵੀ ਮੈਂ ਜਾ ਕੇ ਆਪ ਜੀ ਨੂੰ ਵੇਖਾਂ ਤੱਕਾਂ।
ਤੁਮ ਦਇਆਲ ਕਿਰਪਾਲ ਕਿਰਪਾ ਨਿਧ।
ਸੱਚੇ ਪਾਤਸ਼ਾਹ ਤੁਸੀਂ ਦਇਆ ਦੇ ਘਰ ਹੋ, ਮਹਾਰਾਜ ਤੁਸੀਂ ਕਿਰਪਾ ਦੇ ਘਰ ਹੋ, ਕਿਰਪਾ ਦੀ ਨਿਧੀ ਹੋ, ਕਿਰਪਾ ਦੇ ਖਜ਼ਾਨੇ ਹੋ।
ਭਗਤ ਪਾਵਨ ਗੋਸਾਈ।
ਹੇ ਬਾਲਕ, ਤੁਸੀਂ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲੇ ਹੋ। ਸੰਗਤ ਜੀ, ਉਹ ਪਰਮੇਸ਼ੁਰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ, ਭਗਤ ਜੀ ਕਹਿੰਦੇ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਦਾ। ਭਗਤ ਜੀ ਕਹਿੰਦੇ ਮਹਾਰਾਜ ਜੇ ਮੈਂ ਪਾਪ ਨਾ ਕਰਦਾ, ਵੇਖੋ ਭਗਤ ਜੀ ਨੇ ਪਾਪ ਨਹੀਂ ਕੋਈ ਕੀਤਾ, ਭਗਤ ਜੀ ਨੇ ਤਾਂ ਭਗਤੀ ਕੀਤੀ ਹੈ, ਬੰਦਗੀ ਕੀਤੀ ਹੈ, ਪਰ ਉਹਨਾਂ ਨੇ ਇੱਕ ਜ਼ਿਕਰ ਕੀਤਾ ਹੈ ਵੀ ਜੇ ਮੈਂ ਪਾਪ ਨਾ ਕਰਦਾ ਤਾਂ ਤੁਹਾਨੂੰ ਪਤਤ ਪਾਵਨ ਕਿਸੇ ਨੇ ਨਹੀਂ ਸੀ ਕਹਿਣਾ, ਇਹ ਨਾ ਹੀ ਨਹੀਂ ਸੀ ਹੋਣਾ ਜੇ ਪਾਪੀ ਪਾਪ ਨਾ ਕਰਦੇ ਤਾਂ। ਪਾਪੀਆਂ ਨੇ ਪਾਪ ਕੀਤੇ ਅਤੇ ਅਕਾਲ ਪੁਰਖ ਨੇ ਉਹਨਾਂ ਦੇ ਪਾਪਾਂ ਦੀ ਨਿਵਿਰਤੀ ਕੀਤੀ ਅਤੇ ਉਸ ਦਾ ਨਾਮ ਪੈ ਗਿਆ ਪਤਤ ਪਾਵਨ, ਪਾਪੀਆਂ ਨੂੰ ਪਵਿੱਤਰ ਕਰਨ ਵਾਲਾ। ਅਤੇ ਸੰਗਤ ਜੀ, ਇੱਕ ਨਹੀਂ, ਹਜ਼ਾਰਾਂ ਹੀ, ਲੱਖਾਂ ਹੀ, ਕਰੋੜਾਂ ਹੀ ਪਾਪੀਆਂ ਨੂੰ ਉਸ ਮਾਲਕ ਨੇ ਪਵਿੱਤਰ ਕਰ ਦਿੱਤਾ।
ਓਟ ਸੁਖ ਆਨੰਦ ਰਾਜ ਪਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਵਾਹਿਗੁਰੂ, ਕਰੋੜਾਂ ਹੀ ਰਾਜਾਂ ਦੇ ਸੁੱਖ ਅਤੇ ਆਨੰਦ ਪ੍ਰਾਪਤ ਕਰ ਲਏ ਕਦੋਂ
ਮੁਖ ਤੇ ਨਿਮਖ ਬੁਲਾਈ
ਸੱਚੇ ਪਾਤਸ਼ਾਹ ਜੀ ਜਦੋਂ ਤੁਸਾਂ ਨਿਮਖ ਮਾਤਰ ਅੱਖ ਦੇ ਝਮੱਕਣ ਜਿੰਨਾ ਸਮਾਂ ਬਖਸ਼ਿਸ਼ ਕਰਕੇ ਮੇਰੇ ਮੁਖ ਤੋਂ ਆਪਣਾ ਸਿਮਰਨ ਕਰਵਾ ਲਿਆ ਜਦੋਂ ਮੈਂ ਸਿਮਰਨ ਕੀਤਾ ਵਾਹਿਗੁਰੂ ਗੁਰਮੰਤਰ ਦਾ ਉਚਾਰਨ ਕੀਤਾ ਤੇ ਮੈਨੂੰ ਕਰੋੜਾਂ ਹੀ ਰਾਜਾਂ ਦੇ ਸੁੱਖ ਤੇ ਆਨੰਦ ਪ੍ਰਾਪਤ ਹੋ ਗਏ ਇਤਨੀ ਵੱਡੀ ਬਖਸ਼ਿਸ਼ ਹੈ ਸਿਮਰਨ ਵਿੱਚ ਸੰਗਤ ਜੀ ਐਵੇਂ ਥੋੜਾ ਗੁਰਸਿੱਖਾਂ ਨੇ ਕਿਹਾ ਸੀ ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਮਲਾਂ ਦੇ ਕਿਉਂਕਿ ਚਰਨਾਂ ਕਮਲਾਂ ਦੀ ਪ੍ਰੀਤੀ ਅੰਦਰ ਕਰੋੜਾਂ ਹੀ ਰਾਜਾਂ ਦੇ ਸੁੱਖ ਤੇ ਆਨੰਦ ਨੇ ਬਾਹਰੀ ਤੇ ਬੰਦਾ ਇੱਕ ਰਾਜ ਦਾ ਸੁੱਖ ਪ੍ਰਾਪਤ ਕਰੇਗਾ ਪਰ ਉਹ ਵੀ ਉਹਦੀ ਜਿੰਨਾ ਚਿਰ ਉਹਦੇ ਕੋਲ ਰਾਜ ਰਹੇਗਾ ਚਿੰਤਾ ਵਿੱਚ ਹੀ ਉਹ ਲੰਘ ਜਾਂਦੀ ਹੈ ਰਾਜ ਦੀ ਸਮਾਂ ਜਿਹੜਾ ਨਾ ਜੀ ਉਹ ਚਿੰਤਾ ਵਿੱਚ ਹੀ ਲੰਘ ਜਾਂਦਾ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਉਹ ਵਾਹਿਗੁਰੂ ਦਾ ਸਿਮਰਨ ਕਰੀਏ ਤੇ ਸਿਮਰਨ ਦੇ ਵਿੱਚੋਂ ਇੱਕ ਨਹੀਂ ਕਰੋੜਾਂ ਹੀ ਰਾਜਾਂ ਦੇ ਸੁੱਖ ਆਨੰਦ ਪ੍ਰਾਪਤ ਹੁੰਦੇ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਏ ਜੋ ਪਰਮਾਤਮਾ ਦੇ ਸਿਮਰਨ ਭਜਨ ਵਿੱਚ ਸੁਖ ਹੈ ਨਾ ਉਹ ਸੁਖ ਰਾਜ ਭਾਗ ਵਿੱਚੋਂ ਨਹੀਂ ਮਿਲਦਾ ਕਿਉਂਕਿ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਰਾਜ ਕਪਟੰ ਰੂਪ ਕਪਟੰ ਇਹ ਤਾਂ ਛਲ ਰੂਪ ਹੈ ਜਿਹਦੇ ਕੋਲ ਆ ਜਾਂਦਾ ਉਹ ਹੰਕਾਰੀ ਹੋ ਜਾਂਦਾ ਹੈ ਜਿਹਦੇ ਕੋਲ ਚਲੇ ਜਾਂਦਾ ਉਹ ਰੋਣ ਲੱਗ ਪੈਂਦਾ ਇਹ ਤਾਂ ਛਲ ਰੂਪ ਹੈ ਇਹਦੇ ਵਿੱਚ ਕੋਈ ਆਨੰਦ ਸੁੱਖ ਨਹੀਂ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਭਾਵੇਂ ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਪ੍ਰਾਪਤ ਹੋ ਜਾਵੇ ਅਤੇ ਸਾਰੀ ਸ੍ਰਿਸ਼ਟੀ ਦਾ ਬੰਦਾ ਰਾਜਾ ਬਣ ਜਾਵੇ ਉਹਨੂੰ ਸੁੱਖ ਦੀ ਪ੍ਰਾਪਤੀ ਨਹੀਂ ਸਾਰੀ ਸ੍ਰਿਸ਼ਟੀ ਦਾ ਰਾਜ ਭਾਗ ਪ੍ਰਾਪਤ ਕਰਕੇ ਵੀ ਉਹ ਦੁਖੀ ਹੈ ਪਰ ਸੁਖੀ ਕੌਣ ਹੈ ਹਰ ਕਾ ਨਾਮ ਜਪ ਤੋਏ ਸੁਖੀ ਆ ਵਾਹਿਗੁਰੂ ਦਾ ਨਾਮ ਜਪਣ ਵਾਲਾ ਬੰਦਾ ਸੁਖੀ ਹੈ ਜਿਹੜਾ ਪਰਮੇਸ਼ਰ ਨਾਲ ਜੁੜ ਜਾਂਦਾ ਉਹ ਸੁਖੀ ਹੈ ਜਿਹਨੂੰ ਰਾਜ ਭਾਗ ਦੀ ਪ੍ਰਾਪਤੀ ਹੁੰਦੀ ਹੈ ਉਹ ਦੁਖੀ ਹੈ ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਜਦੋਂ ਤੁਸੀਂ ਆਪਣੀ ਪਾਵਨ ਰਸਨਾ ਨਾਲ ਮੈਨੂੰ ਬੁਲਾਉਂਦੇ ਹੋ ਨਾ ਜਦੋਂ ਤੁਸੀਂ ਆਪਣੇ ਮੁੱਖ ਤੋਂ ਮੈਨੂੰ ਬੁਲਾਉਂਦੇ ਹੋ ਨਾ ਅਤੇ ਮੈਨੂੰ ਇਉਂ ਪ੍ਰਤੀਤ ਹੁੰਦਾ ਵੀ ਕਰੋੜਾਂ ਹੀ ਰਾਜਾਂ ਦੇ ਸੁੱਖ ਆਨੰਦ ਪ੍ਰਾਪਤ ਹੋ ਗਏ ਕੈਸਾ ਆਨੰਦ ਹੈ ਜਦੋਂ ਗੁਰੂ ਸਿੱਖ ਨੂੰ ਆਵਾਜ਼ ਮਾਰਦਾ ਪਿਆਰ ਨਾਲ ਅਤੇ ਸੰਗਤ ਜੀ ਸਿੱਖ ਨੂੰ ਕਿਉਂ ਨਾ ਰਾਜ ਭਾਗ ਪ੍ਰਾਪਤ ਹੋਵੇਗਾ ਹਜ਼ੂਰ ਕਹਿੰਦੇ ਜਦੋਂ ਮੈਂ ਆਪ ਜੀ ਦਾ ਸਿਮਰਨ ਕਰਦਾ ਹਾਂ ਜਾਂ ਜਦੋਂ ਤੁਸੀਂ ਆਪ ਜੀ ਮੈਨੂੰ ਬੁਲਾਉਂਦੇ ਹੋ ਉਦੋਂ ਮੈਨੂੰ ਕਰੋੜਾਂ ਹੀ ਰਾਜਾਂ ਦਾ ਸੁੱਖ ਆਨੰਦ ਪ੍ਰਾਪਤ ਹੁੰਦਾ ਹੈ
ਜਾਪ ਤਾਪ ਭਗਤ ਸਾ ਪੂਰੀ
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਾਪ ਤਾਪ ਭਗਤ ਸਾ ਪੂਰੀ ਜਾਪ ਜਪ ਕਰਨਾ ਤਾਪ ਤਪ ਕਰਨਾ ਭਗਤੀ ਕਰਨੀ ਸਾ ਪੂਰੀ ਉਹ ਜਾਪ ਉਹ ਤਾਪ ਉਹ ਭਗਤੀ ਪੂਰੀ ਨੇਪਰੇ ਚੜ੍ਹਦੀ ਹੈ
ਜੋ ਪ੍ਰਭ ਕੈ ਮਨ ਪਾਈ
ਜਿਹੜੀ ਪਰਮੇਸ਼ੁਰ ਵਾਹਿਗੁਰੂ ਦੇ ਮਨ ਨੂੰ ਭਾ ਜਾਵੇ ਚੰਗੀ ਲੱਗੇ ਸੰਗਤ ਜੀ ਸੰਸਾਰ ਦੇ ਵਿੱਚ ਕਈ ਪ੍ਰਕਾਰ ਦੀਆਂ ਚੀਜ਼ਾਂ ਬਣਾਉਂਦੇ ਨੇ ਲੋਕ ਪਰ ਪ੍ਰਵਾਨ ਉਹੀ ਹੁੰਦੀ ਹੈ ਜਿਹੜੀ ਕਿਸੇ ਨੂੰ ਪਸੰਦ ਆ ਜਾਵੇ ਅਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਉਹੀ ਜਪ ਕੀਤਾ ਉਹੀ ਤਪ ਕੀਤਾ ਭਗਤੀ ਕੀਤੀ ਪ੍ਰਵਾਨ ਚੜ੍ਹਦੀ ਹੈ ਜਿਹੜੀ ਪਰਮੇਸ਼ਰ ਨੂੰ ਭਾ ਜਾਵੇ ਚੰਗੀ ਲੱਗੇ
ਨਾਮ ਜਪਤ ਤ੍ਰਿਸ਼ਨਾ ਸਭ ਬੁੱਝੀ ਹੈ
ਹਜ਼ੂਰ ਕਹਿੰਦੇ ਨਾਮ ਜਪਦਿਆਂ ਜਪਦਿਆਂ ਸਾਰੀ ਤ੍ਰਿਸ਼ਨਾ ਜਿਹੜੀ ਸੀ ਉਹ ਮਿਟ ਗਈ ਹੈ ਹੁਣ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਤ੍ਰਿਸ਼ਨਾ ਨਹੀਂ ਕਿਸੇ ਪ੍ਰਕਾਰ ਦੀ ਕੋਈ ਵਾਸ਼ਨਾ ਨਹੀਂ ਪਰ ਇਹ ਤ੍ਰਿਸ਼ਨਾ ਜਿਹੜੀ ਹੈ ਨਾ ਜੀ, ਇਹ ਕਿਸੇ ਕਿਸੇ ਦੀ ਬੋਝਦੀ ਹੈ। ਹਜ਼ੂਰ ਨੇ ਗੁਰਬਾਣੀ ਵਿੱਚ ਦਰਸਾਇਆ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੁੱਝੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਲੱਖਾਂ ਕਰੋੜਾਂ ਜੋੜ ਕੇ ਵੀ ਨਾ ਤੇ ਮਨ ਤ੍ਰਿਸ਼ਨਾ ਤੋਂ ਪਿੱਛੇ ਨਹੀਂ ਹਟਦਾ, ਸਗੋਂ ਅੱਗੇ ਹੀ ਅੱਗੇ ਤੁਰਿਆ ਜਾਂਦਾ ਹੈ, ਤ੍ਰਿਸ਼ਨਾ ਦੇ ਪਿੱਛੇ ਪਿੱਛੇ ਤੁਰਿਆ ਜਾਂਦਾ ਹੈ। ਪਰ ਇਹ ਤ੍ਰਿਸ਼ਨਾ ਕਿਸੇ ਵਿਰਲੇ ਦੀ ਬੋਝਦੀ ਹੈ। ਕਿਹਨਾਂ ਦੀ ਬੋਝਦੀ ਹੈ? ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਟਿਕ ਜਾਂਦਾ ਹੈ। ਸੰਗਤ ਜੀ, ਜਦੋਂ ਨਾਮ ਟਿਕ ਗਿਆ ਨਾ, ਉਦੋਂ ਤ੍ਰਿਸ਼ਨਾ ਖਤਮ ਹੋ ਜਾਵੇਗੀ। ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ। ਨਾਮ ਜਪਦਿਆਂ ਜਪਦਿਆਂ ਸਾਰੀ ਤ੍ਰਿਸ਼ਨਾ ਖਤਮ ਹੋ ਗਈ।
ਨਾਨਕ ਤ੍ਰਿਪਤ ਅਗਾਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਸੰਸਾਰ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ ਹਾਂ ਤੇ ਪਰਲੋਕ ਦੇ ਪਦਾਰਥਾਂ ਵੱਲੋਂ ਵੀ ਅਸੀਂ ਅਗਾਈ ਰੱਜ ਗਏ ਹਾਂ। ਹੁਣ ਨਾ ਸਾਨੂੰ ਇਸ ਲੋਕ ਦੇ ਪਦਾਰਥਾਂ ਦੀ ਤ੍ਰਿਸ਼ਨਾ ਹੈ, ਪਿਆ ਮਿਲ ਜਾਵੇ, ਉਹ ਮਿਲ ਜਾਵੇ, ਨਾ ਹੀ ਪਰਲੋਕ ਦੇ ਪਦਾਰਥਾਂ ਦੀ ਤ੍ਰਿਸ਼ਨਾ ਵੀ ਸਾਨੂੰ ਉੱਥੇ ਹੂਰਾਂ ਮਿਲਣਗੀਆਂ, ਅੱਗੇ ਜਾ ਕੇ ਸਾਨੂੰ ਸੁੱਖ ਮਿਲੇਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਹੁਣ ਤਾਂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ, ਸਾਡਾ ਮਨ ਜਿਹੜਾ ਹੈ ਨਾ ਉਹ ਤ੍ਰਿਪਤ ਹੋ ਗਿਆ ਹੈ, ਲੋਕ ਪਰਲੋਕ ਦੇ ਪਦਾਰਥਾਂ ਵੱਲੋਂ ਇਹ ਰੱਜ ਗਿਆ ਹੈ। ਹੁਣ ਕੋਈ ਵਾਸ਼ਨਾ ਤ੍ਰਿਸ਼ਨਾ ਭੁੱਖ ਨਹੀਂ ਰਹੀ, ਹੁਣ ਤਾਂ ਤ੍ਰਿਪਤੀ ਹੈ। ਅਤੇ ਜਦੋਂ ਤ੍ਰਿਪਤੀ ਹੋ ਜਾਵੇ ਫਿਰ ਮਨ ਟਿਕ ਜਾਂਦਾ ਹੈ। ਸੰਗਤ ਜੀ, ਫਿਰ ਮਨ ਟਿਕਾਓ ਵਿੱਚ ਆ ਜਾਂਦਾ ਹੈ। ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਰਾਹੀਂ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਆਪਾਂ ਵੀ ਹਜ਼ੂਰ ਦੇ ਚਰਨਾਂ ਵਿੱਚ ਆਣ ਕੇ ਬੇਨਤੀ ਕਰਿਆ ਕਰੀਏ, ਮਹਾਰਾਜ ਐਸੀ ਮਤ ਦੀਜੈ ਮੇਰੇ ਠਾਕੁਰ, ਹੇ ਮੇਰੇ ਮਾਲਕ ਸਾਨੂੰ ਵੀ ਐਸੀ ਮਤ ਬੁੱਧ ਅਕਲ ਬਖਸ਼ਿਸ਼ ਕਰੋ, ਜਿਸ ਮਤ ਬੁੱਧ ਕਰਕੇ ਅਸੀਂ ਆਪ ਜੀ ਦੀ ਸਵਾਸ ਸਵਾਸ ਸਿਮਰਨ ਕਰਨ ਰੂਪ ਸੇਵਾ ਅਤੇ ਆਪ ਜੀ ਦੀਆਂ ਸਿੱਖ ਸੰਗਤਾਂ ਦੀ ਸੇਵਾ ਕਰ ਸਕੀਏ, ਇਹ ਸਾਡੇ 'ਤੇ ਬਖਸ਼ਿਸ਼ ਕਰੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਸਤਿਗੁਰੂ ਜੀ ਦਾ ਕੁਟਾਣ ਕੋਟ ਸ਼ੁਕਰ, ਆਪ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ।
ਜਾਪ ਤਾਪ ਭਗਤ ਸਾਪੂਰੀ, ਜੋ ਪ੍ਰਭ ਕੈ ਮਨ ਪਾਈ, ਨਾਮ ਜਪਤ ਕ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਹ।